ਤੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆ ਨੂੰ ਆਪੇ ਬਖਸ਼ਲੇ ਭਾਈ ਸਤਿਗੁਰ ਕੀ ਸੇਵਾ ਲਾਏ।
ਲੋ ਹੁਣ ਅੱਗੇ ਸੋਠ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਦੋ ਤੁਕੀ ਰਚਨਾ ਆਰੰਭ ਹੋ ਰਹੀ ਹੈ। ਉਹ ਰਚਨਾ, ਉਹ ਬਾਣੀ, ਉਹ ਅਸ਼ਟਪਦੀ ਜਿਸ ਦੇ ਵਿੱਚ ਇੱਕ ਇੱਕ ਪੌੜੀ ਵਿੱਚ ਦੋ ਦੋ ਪੰਕਤੀਆਂ ਨੇ, ਉਹ ਦੋ ਤੁਕੀ ਅੱਗੇ ਬਾਣੀ ਆਰੰਭ ਹੋ ਰਹੀ ਹੈ। ਇਸ ਪਵਿੱਤਰ ਦੋ ਤੁਕੀ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇੱਕ ਮਹਾਨ ਉੱਚਾ ਸੁੱਚਾ ਬਿਰਧ ਪ੍ਰਗਟਾਇਆ ਹੈ। ਉਹ ਬਿਰਧ ਕੀ ਹੈ? ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਕਾਰ ਜਿਸ ਜਾਏ। ਉਸ ਵਾਹਿਗੁਰੂ ਦੇ ਘਰ ਦੇ ਵਿੱਚ ਕਿਸੇ ਦੀ ਜਾਤ ਪਾਤ ਨੂੰ ਨਹੀਂ ਪਰਖਿਆ ਜਾਂਦਾ, ਬਲਕਿ ਜੇ ਕੋਈ ਚਾਹੇ ਕਿੰਨਾ ਵੀ ਨੀਵਾਂ, ਕਿੰਨਾ ਵੀ ਨਖਿੱਧ, ਕਿੰਨਾ ਵੀ ਕਨਿਸ਼ਟ ਕਿਉਂ ਨਾ ਹੋਵੇ, ਪਰ ਜੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਕੋਈ ਚਲਿਆ ਜਾਵੇ ਤੇ ਵਾਹਿਗੁਰੂ ਉਸ ਨੂੰ ਬਖਸ਼ ਦਿੰਦਾ ਹੈ। ਹਰ ਜੀਓ ਆਪੇ ਬਖਸ਼ ਮਿਲਾਏ, ਉਹ ਵਾਹਿਗੁਰੂ ਪਰਮੇਸ਼ਰ ਜੀਓ ਆਪੇ ਹੀ ਸਾਰੇ ਗੁਨਾਹਾਂ ਨੂੰ ਬਖਸ਼ ਕੇ ਜਿਹੜਾ ਉਹਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ ਮਿਲਾਏ, ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਹੈ। ਚਾਹੇ ਅਜਾਮਲ ਵਰਗਾ ਹੋਵੇ ਤੇ ਚਾਹੇ ਕੋਈ ਗਨਕਾ ਵਰਗਾ ਹੋਵੇ, ਤੇ ਜਿਹੜਾ ਉਹਦੀ ਸ਼ਰਨ ਵਿੱਚ ਆ ਕੇ ਪੈ ਗਿਆ ਤੇ ਉਹਦੇ ਸਾਰੇ ਗੁਨਾਹਾਂ ਨੂੰ ਬਖਸ਼ ਕੇ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ। ਗੁਣਹੀਨ ਹਮ ਅਪਰਾਧੀ ਭਾਈ, ਹਜ਼ੂਰ ਬੜੀ ਨਿਮਰਤਾ ਨਾਲ ਆਖਦੇ ਨੇ, ਹੇ ਭਾਈ, ਅਸੀਂ ਤੇ ਗੁਣਾਂ ਤੋਂ ਹੀਣੇ ਤੇ ਬਹੁਤ ਵੱਡੇ ਅਪਰਾਧੀ ਗੁਨਾਹਗਾਰ ਸਾਂ। ਪੂਰੇ ਸਤਿਗੁਰ ਲਏ ਰਲਾਏ, ਪਰ ਪੂਰੇ ਸਤਿਗੁਰੂ ਭਾਵ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਆਪਣੀ ਸੰਗਤ ਤੇ ਪੰਗਤ ਦੇ ਵਿੱਚ ਰਲਾ ਲਿਆ। ਕਿਉਂ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਤੇ ਪੰਗਤ ਦੇ ਵਿੱਚ ਊਚ ਨੀਚ ਦਾ ਭੇਦ ਮਿਟਾ ਦਿੱਤਾ ਹੈ। ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ, ਇੱਥੇ ਗਰੀਬ ਤੇ ਅਮੀਰ ਇੱਕੋ ਹੀ ਥਾਂ ਤੇ ਬੈਠਦੇ ਨੇ, ਰਾਜਾ ਹੈ ਚਾਹੇ ਕੰਗਾਲ ਹੈ। ਹੁਣ ਜੀ ਅਕਬਰ ਬਾਦਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰੂ ਦਾ ਇੱਕ ਹੁਕਮ ਸੀ, ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਲੰਗਰ ਵਿੱਚ ਜਾ ਕੇ ਭੋਜਨ ਛਕੋ, ਉਸ ਤੋਂ ਬਾਅਦ ਸੰਗਤ ਵਿੱਚ ਆ ਕੇ ਸਤਿਗੁਰੂ ਦੇ ਦਰਸ਼ਨ ਕਰੋ। ਬਾਦਸ਼ਾਹ ਨੂੰ ਵੀ ਇਸ ਹੁਕਮ ਦੀ ਪਾਲਣਾ ਕਰਨੀ ਪਈ ਸੀ। ਅਕਬਰ ਬਾਦਸ਼ਾਹ ਨੇ ਵੀ ਪਹਿਲਾਂ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ। ਇਸੇ ਲਈ ਗੁਣਹੀਨ ਹਮ ਅਪਰਾਧੀ ਪਾਈ ਪੂਰੇ ਸਤਿਗੁਰ ਲਏ ਰਲਾਏ, ਅਸੀਂ ਗੁਣਾਂ ਤੋਂ ਹੀਣੇ ਸਾਂ ਤੇ ਬੜੇ ਅਪਰਾਧੀ ਗੁਨਾਹਗਾਰ ਵੀ ਸਾਂ, ਪੂਰੇ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਆਪਣੇ ਨਾਲ ਰਲਾ ਲਿਆ, ਆਪਣੀ ਸੰਗਤ ਤੇ ਪੰਗਤ ਦੇ ਵਿੱਚ ਸਾਨੂੰ ਬਰਾਬਰ ਦਾ ਮਾਨ ਸਨਮਾਨ ਬਖਸ਼ਿਸ਼ ਕਰ ਦਿੱਤਾ ਹੈ। ਲਹੁਣ ਇਸੇ ਉੱਤੇ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਨਿਗੁਣਿਆ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ।
ਇਤਿਹਾਸਕ ਪੱਖ ਤੋਂ ਇੱਕ ਇਹ ਵੀ ਵਿਚਾਰ ਮਹਾਂਪੁਰਖ ਦੱਸਦੇ ਸਨ, ਕੋਈ ਐਸਾ ਸਮਾਂ ਸੀ ਜਦੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪੁਜਾਰੀਆਂ ਦਾ ਕਬਜ਼ਾ ਸੀ, ਔਰ ਉਸ ਵੇਲੇ ਉਹਨਾਂ ਨੇ ਆਪਣੀ ਇਹ ਮਰਿਆਦਾ ਬਣਾਈ ਤੇ ਚਲਾਈ ਹੋਈ ਸੀ। ਜਿਹੜਾ ਕੋਈ ਨੀਵੀਂ ਜਾਤ ਵਿੱਚ ਹੁੰਦਾ, ਕੋਈ ਮਜ਼੍ਹਬੀ ਸਿੱਖ, ਕੋਈ ਹਰੀਜਨ, ਉਹਦੀ ਦੇਗ ਉਹਦਾ ਪ੍ਰਸ਼ਾਦ ਵੀ ਨਹੀਂ ਸਨ ਲੈਂਦੇ। ਫਿਰ ਇਸ ਦੇ ਵਿਰੋਧ ਵਿੱਚ ਸਿੰਘ ਸਭਾ ਲਹਿਰ ਪੈਦਾ ਹੋਈ, ਔਰ ਇਹ ਕਾਫੀ ਅੱਜ ਤੋਂ 80-90 ਸਾਲ ਪਹਿਲਾਂ ਦੀ ਗੱਲ ਹੈ। ਤੇ ਉਸ ਵੇਲੇ ਜਿਹੜੇ ਸਿੰਘ ਸਭਾ ਦੇ ਮੁਖੀ ਕਾਰਕੁਨ ਸੱਜਣ ਸਨ, ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ, ਜਿਨ੍ਹਾਂ ਦੇ ਵਿੱਚੋਂ ਗਿਆਨੀ ਦਿੱਤ ਸਿੰਘ ਜੀ ਆਨੰਦਪੁਰ ਕਲੌੜਦੇ ਸਨ ਔਰ ਉਹ ਇੱਕ ਮਹਾਨ ਵਿਦਵਾਨ ਗੁਰਸਿੱਖ ਸਨ ਔਰ ਹੈ ਉਹ ਵੀ ਸ਼ਡੂਲ ਕਾਸ਼ਟ ਸਨ ਔਰ ਉਹਨਾਂ ਨੇ ਕੁਝ ਨਾਲ ਹੋਰ ਧਾਰਮਿਕ ਆਗੂਆਂ ਨੂੰ ਲੈ ਕੇ ਨਾਲ ਸੰਗਤਾਂ ਨੂੰ ਲੈ ਕੇ ਤੇ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ ਤੇ ਫਿਰ ਉੱਥੇ ਦਰਬਾਰ ਸਾਹਿਬ ਲੈ ਕੇ ਗਏ ਪਰ ਉਹਨਾਂ ਪੁਜਾਰੀਆਂ ਨੇ ਦੇਗ ਲੈਣ ਤੋਂ ਇਨਕਾਰ ਕੀਤਾ ਤਾਂ ਉਸ ਵੇਲੇ ਸਾਰੀਆਂ ਸੰਗਤਾਂ ਸਾਰੇ ਗੁਰਸਿੱਖ ਉੱਥੇ ਹੀ ਦਰਬਾਰ ਸਾਹਿਬ ਦੇ ਵਿੱਚ ਬੈਠ ਗਏ ਉਹਨਾਂ ਪੁਜਾਰੀਆਂ ਤੇ ਸਵਾਲ ਕੀਤਾ ਗਿਆ ਇਹਨਾਂ ਦੀ ਦੇਗ ਤੁਸੀਂ ਕਿਉਂ ਨਹੀਂ ਪ੍ਰਵਾਨ ਕਰਦੇ ਤਾਂ ਅੱਗੋਂ ਉਹਨਾਂ ਨੇ ਦੇਖਿਆ ਵੀ ਸੰਗਤਾਂ ਵਿੱਚ ਕੁਝ ਤਤ ਖਾਲਸੇ ਵੀ ਹਨ ਉਹ ਕਹਿਣ ਲੱਗੇ ਬਈ ਸਾਡੀ ਇਹ ਮਰਿਆਦਾ ਹੀ ਐਸੀ ਹੈ ਉਹ ਕਹਿੰਦੇ ਇਹ ਮਰਿਆਦਾ ਤੁਹਾਡੀ ਆਪਣੀ ਹੋ ਸਕਦੀ ਹੈ ਪਰ ਜਿਹੜੀ ਗੁਰੂ ਨਾਨਕ ਦੀ ਚਲਾਈ ਹੋਈ ਮਰਿਆਦਾ ਹੈ ਉਹਦੇ ਵਿੱਚ ਕਿਸੇ ਜਾਤ ਪਾਤ ਨੂੰ ਨਹੀਂ ਮੰਨਿਆ ਗਿਆ ਫਿਰ ਇਹ ਫੈਸਲਾ ਹੋਇਆ ਚਲੋ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੁਕਮਨਾਮਾ ਲੈਂਦੇ ਹਾਂ ਤੇ ਜੇ ਹੁਕਮਨਾਮਾ ਆ ਗਿਆ ਤੇ ਫਿਰ ਉਸ ਹੁਕਮਨਾਮੇ ਦੇ ਅਨੁਸਾਰ ਇਹਨਾਂ ਦੀ ਦੇਗ ਤੇ ਇਹਨਾਂ ਦਾ ਪ੍ਰਸ਼ਾਦ ਜਿਹੜੇ ਨੀਵੀਂ ਜਾਤ ਵਿੱਚੋਂ ਗੁਰਸਿੱਖ ਸਨ ਪ੍ਰਵਾਨ ਕੀਤਾ ਜਾਵੇਗਾ ਤਾਂ ਉਸ ਵੇਲੇ ਇਹ ਪਵਿੱਤਰ ਹੁਕਮਨਾਮਾ ਆਇਆ ਸੀ ਹਰ ਜੀਓ ਤੂੰ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲਏ ਰਲਾਏ ਇਹਦੇ ਵਿੱਚ ਹੁਣ ਸਪਸ਼ਟ ਸੰਕੇਤ ਸੀ ਵੀ ਜਿਹੜੇ ਗੁਣਾਂ ਤੋਂ ਹੀਣੇ ਅਪਰਾਧੀ ਸਮਝੇ ਜਾਂਦੇ ਸਨ ਤੇ ਉਹਨਾਂ ਨੂੰ ਵੀ ਪੂਰੇ ਸਤਿਗੁਰੂ ਨੇ ਆਪਣੇ ਵਿੱਚ ਰਲਾਇਆ ਸੰਗਤ ਵਿੱਚ ਰਲਾਇਆ ਇੱਕੋ ਸੰਗਤ ਤੇ ਪੰਗਤ ਦੇ ਵਿੱਚ ਇੱਕੋ ਹੀ ਬਾਟੇ ਵਿੱਚ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਸ ਦੇਗ ਨੂੰ ਪ੍ਰਵਾਨ ਕੀਤਾ ਗਿਆ ਤੇ ਉਹਨਾਂ ਨੂੰ ਪੰਥ ਵਿੱਚ ਤੇ ਸੰਗਤਾਂ ਦੇ ਵਿੱਚ ਰਲਾਇਆ ਗਿਆ ਸੋ ਰਹੁ ਵਿਚਾਰ ਲੋ ਇੱਥੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਗੁਣਿਆਂ ਨੂੰ ਆਪੇ ਬਖਸ਼ ਲੈ ਪਾਈ ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ ਜਿਹੜੇ ਨਿਰਗੁਣਿਆਰੇ ਨੇ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਹੈ ਐਸੇ ਬੰਦਿਆਂ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਬਖਸ਼ ਲੈਂਦਾ ਹੈ ਕਿਵੇਂ ਸਤਿਗੁਰ ਕੀ ਸੇਵਾ ਲਾਏ ਸਤਿਗੁਰੂ ਦੀ ਸੇਵਾ ਵਿੱਚ ਲਾ ਕੇ ਕਿਉਂਕਿ ਸਤਿਗੁਰੂ ਦੀ ਸੇਵਾ ਬਹੁਤ ਮਹਾਨ ਹੈ ਸਤਿਗੁਰੂ ਆਪ ਪਾਰਸ ਨੇ ਪਾਰਸ ਨੂੰ ਕੋਈ ਵੀ ਤਾਤ ਛੋਹ ਜਾਵੇ ਉਹ ਸੋਨਾ ਬਣ ਜਾਂਦਾ ਹੈ ਸਤਿਗੁਰੂ ਉਹ ਇੱਕ ਗਿਆਨ ਦੀ ਗੰਗਾ ਨੇ ਗੰਗਾ ਦੇ ਵਿੱਚ ਕੋਈ ਵੀ ਨਦੀ ਨਾਲਾ ਪ੍ਰਵੇਸ਼ ਹੋ ਜਾਵੇ ਉਹ ਵੀ ਪਵਿੱਤਰ ਮੰਨਿਆ ਜਾਂਦਾ ਹੈ ਇਸੇ ਲਈ ਹਜ਼ੂਰ ਕਹਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣਿਆਰਿਆਂ ਨੂੰ ਬਖਸ਼ ਲਿਆ ਹੈ ਕਿਵੇਂ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਕੇ
ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ
ਹੇ ਭਾਈ ਸਤਿਗੁਰੂ ਦੀ ਸੇਵਾ ਮਹਾਨ ਉੱਤਮ ਹੈ ਮਹਾਨ ਸ੍ਰੇਸ਼ਟ ਹੈ ਗੁਰ ਸੇਵਾ ਤਪਾਂ ਸਿਰ ਤਪ ਸਾਰ ਗੁਰੂ ਦੀ ਸੇਵਾ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ ਰਾਮ ਨਾਮ ਚਿਤ ਲਾਏ ਤੇ ਨਾਲ ਹੀ ਵਾਹਿਗੁਰੂ ਦਾ ਨਾਮ ਹੈ ਜਿੱਥੇ ਸਤਿਗੁਰੂ ਦੀ ਸੇਵਾ ਤੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ ਉੱਥੇ ਕੋਈ ਗੱਲ ਪਿੱਛੇ ਰਹਿ ਨਹੀਂ ਜਾਂਦੀ ਇਸੇ ਲਈ ਹਜ਼ੂਰ ਕਹਿੰਦੇ ਹਨ ਵੀ ਸਤਿਗੁਰੂ ਦੀ ਸੇਵਾ ਮਹਾਨ ਉੱਤਮ ਹੈ ਸਤਿਗੁਰੂ ਦੀ ਸੇਵਾ ਦੇ ਵਿੱਚ ਲਾ ਕੇ ਤੇ ਵਾਹਿਗੁਰੂ ਦੇ ਨਾਮ ਦੇ ਵਿੱਚ ਚਿੱਤ ਜੋੜ ਕੇ ਤੇ ਜਿਹੜੇ ਨਿਰਗੁਣ ਆ ਰਹੇ ਨੇ ਉਹਨਾਂ ਨੂੰ ਵੀ ਵਾਹਿਗੁਰੂ ਬਖਸ਼ ਲੈਂਦਾ ਹੈ
ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਿਗੁਰ ਲੈ ਰਲਾਏ ਰਹਾਉ
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਜੀਉ ਉਸ ਵਾਹਿਗੁਰੂ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਸਾਨੂੰ ਆਪ ਹੀ ਬਖਸ਼ ਕੇ ਪਾਪ ਸਾਡੇ ਕੀਤੇ ਕਾਰਨਾਮਿਆਂ ਨੂੰ ਗੁਨਾਹਾਂ ਨੂੰ ਪਾਪਾਂ ਨੂੰ ਔਗਣਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਿਆ ਹੈ ਹੇ ਭਾਈ ਅਸੀਂ ਭਾਵੇਂ ਗੁਣਾਂ ਤੋਂ ਹੀਣੇ ਤੇ ਬੜੇ ਅਪਰਾਧੀ ਗੁਨਾਹਗਾਰ ਸਾਂ ਪਰ ਪੂਰੇ ਸਤਿਗੁਰੂ ਨੇ ਸਾਨੂੰ ਆਪਣੇ ਨਾਲ ਰਲਾ ਲਿਆ ਹੈ
ਕੌਣ ਕੌਣ ਅਪਰਾਧੀ ਬਖਸ਼ਿਆ ਪਿਆਰੇ ਸੱਚ ਹੈ ਸ਼ਬਦ ਵਿਚਾਰ
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਸਤਿਗੁਰੂ ਨੇ ਸੱਚੇ ਸ਼ਬਦ ਦੁਆਰਾ ਵਿਚਾਰ ਦੇ ਨਾਲ ਜੋੜ ਕੇ, ਜੋ ਗੁਰੂ ਸ਼ਬਦ ਦੀ ਗੁਰਬਾਣੀ ਦੀ ਵਿਚਾਰ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਇਹ ਜੋ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਹੈ, ਸੱਚੇ ਸ਼ਬਦ ਰਾਹੀਂ ਵਿਚਾਰ ਦੇ ਨਾਲ ਜੋੜ ਕੇ, ਕੌਣ ਕੌਣ ਅਪਰਾਧੀ ਬਖਸ਼ੇਨ ਪਿਆਰੇ, ਹੇ ਪਿਆਰੇ ਕਿਹੜੇ ਕਿਹੜੇ ਅਪਰਾਧੀ ਸਤਿਗੁਰੂ ਨੇ ਬਖਸ਼ ਲਏ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਇਹਦਾ ਮਤਲਬ ਇਹ ਹੋਇਆ, ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਗਿਆ, ਉਹਨੂੰ ਸਤਿਗੁਰੂ ਮਹਾਰਾਜ ਨੇ ਬਖਸ਼ ਲਿਆ।
ਓ ਜਲ ਭਾਰ ਉਤਾਰੇ ਭਾਈ ਸਤਿਗੁਰ ਬੇੜੇ ਚਾੜ,
ਪਾਹੇ ਭਾਈ ਸਤਿਗੁਰੂ ਨੇ ਆਪਣੇ ਬੇੜੇ ਤੇ ਚਾੜ ਕੇ, ਸਤਿਗੁਰ ਬੇੜੇ ਚਾੜ, ਸਤਿਗੁਰੂ ਦੇ ਬੇੜੇ ਤੇ ਚਾੜ ਕੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਭਵਜਲ ਤੋਂ ਵੀ ਉਹਨਾਂ ਨੂੰ ਪਾਰ ਉਤਾਰ ਦਿੱਤਾ। ਭਾਵ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਏ, ਉਹਨਾਂ ਨੂੰ ਸਤਿਗੁਰੂ ਦੇ ਬੇੜੇ ਤੇ ਚੜਾ ਕੇ, ਸਤਿਗੁਰੂ ਦਾ ਬੇੜਾ ਕੀ ਹੈ? ਉਹ ਹੈ ਨਾਮ, ਵਾਹਿਗੁਰੂ ਨਾਮ ਜਹਾਜ਼ ਹੈ। ਉਸ ਵਾਹਿਗੁਰੂ ਨਾਮ ਦੇ ਬੇੜੇ ਤੇ ਚੜ ਕੇ ਉਹਨਾਂ ਨੂੰ ਭਵਜਲ ਤੋਂ, ਸੰਸਾਰ ਸਮੁੰਦਰ ਤੋਂ ਵੀ ਪਾਰ ਉਤਾਰ ਦਿੱਤਾ।
ਮਨੁਰੈ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਪਾਰਸ ਨੇ, ਇਹ ਸਤਿਗੁਰੂ ਪਾਰਸ ਨੇ ਸਤਿਗੁਰੂ ਦੇ ਮੇਲ ਦੇ ਵਿੱਚ ਮਿਲਾ ਕੇ। ਮਨੁਰਾ ਤੇ ਕੰਚਨ ਪਏ ਭਾਈ, ਹੇ ਭਾਈ ਜਿਹੜੇ ਮਨੋਰ ਵਾਂਗੂ, ਲੋਹੇ ਦੀ ਮੈਲ ਵਾਂਗੂ, ਜੰਗਾਲੇ ਲੋਹੇ ਵਾਂਗੂ ਮਹਾਨ ਪਾਪੀ ਸਨ, ਉਹ ਵੀ ਸੋਨੇ ਵਰਗੇ ਸ਼ੁੱਧ ਅਤੇ ਨਿਰਵਕਾਰ ਹੋ ਗਏ।
ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ।
ਹੇ ਭਾਈ ਜਦੋਂ ਮਨੁੱਖ ਨੇ ਸੇਵਾ ਕਰਦਿਆਂ ਆਪਾ ਪਾਪ ਛੱਡ ਦਿੱਤਾ, ਫਿਰ ਉਹਦੇ ਮਨ ਦੇ ਵਿੱਚ ਆ ਕੇ ਨਾਮ ਵਸ ਗਿਆ, ਕਿਉਂਕਿ ਜਿੱਥੇ ਹਉਮੈ ਆਪਾ ਪਾਪ ਹੈ ਉੱਥੇ ਨਾਮ ਨਹੀਂ ਟਿਕ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿੱਥੇ ਹੰਕਾਰ ਹੈ ਹਉਮੈ, ਉੱਥੇ ਨਾਮ ਨਹੀਂ ਹੈ। ਇਸੇ ਲਈ ਆਪ ਛੋੜ, ਆਪਾ ਪਾਪ ਛੱਡ ਕੇ, ਹਜ਼ੂਰ ਕਹਿੰਦੇ ਨੇ ਨਾਉ ਮਨ ਵਸਿਆ ਭਾਈ, ਉਹਨਾਂ ਗੁਰਮੁਖਾਂ ਦੇ ਮਨ ਵਿੱਚ ਆ ਕੇ ਨਾਮ ਵਸ ਗਿਆ, ਜੋਤੀ ਜੋਤ ਮਿਲਾਏ, ਫਿਰ ਉਹਨਾਂ ਦੀ ਜੋਤ ਪਰਤਕ ਜੋਤ ਆਤਮਾ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਪਰਮ ਜੋਤ ਤੇ ਉਸ ਅਖੰਡ ਜੋਤ ਦੇ ਵਿੱਚ ਮਿਲਾ ਲਿਆ।
ਹੋ ਵਾਰੀ ਹੋ ਵਾਰਣੈ ਭਾਈ ਸਤਿਗੁਰ ਕੋ ਸਦ ਬਲਹਾਰੈ ਜਾਓ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਮੈਂ ਸਤਿਗੁਰੂ ਤੋਂ ਮਨ ਕਰਕੇ ਵੀ, ਬਾਣੀ ਕਰਕੇ ਵੀ ਬਲਿਹਾਰ ਜਾਂਦਾ ਹਾਂ, ਅਤੇ ਸਰੀਰ ਕਰਕੇ ਵੀ ਮੈਂ ਹਮੇਸ਼ਾ ਲਈ ਸਤਿਗੁਰੂ ਤੋਂ ਬਲਿਹਾਰ ਜਾਂਦਾ ਹਾਂ, ਅਥਵਾ ਤਿੰਨੇ ਕਾਲਾਂ ਦੇ ਵਿੱਚ ਵੀ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਹਮੇਸ਼ਾ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ।
ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਿ ਸਮਾਓ।
ਹੇ ਭਾਈ ਜੇ ਸਤਿਗੁਰੂ ਨੇ ਸਾਨੂੰ ਨਾਮ ਰੂਪ ਖਜ਼ਾਨਾ ਬਖਸ਼ਿਸ਼ ਕਰ ਦਿੱਤਾ ਹੈ, ਤੇ ਉਹ ਨਾਮ ਰੂਪ ਐਸਾ ਖਜ਼ਾਨਾ ਹੈ ਜਿਹੜਾ ਕਦੀ ਮੁੱਕਣ ਵਾਲਾ ਨਹੀਂ ਹੈ। ਗੁਰਮਤ ਸਹਿਜ ਸਮਾਓ, ਮੈਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੁਣ ਜੋ ਸਹਿਜ ਤੁਰਿਆ ਪਦ ਹੈ, ਆਤਮਕ ਅਡੋਲ ਵਸਦਾ ਹੈ, ਮੈਂ ਉਹਦੇ ਵਿੱਚ ਸਮਾਓ ਹੁਣ ਸਮਾ ਜਾਵਾਂਗਾ, ਲੀਨ ਹੋ ਜਾਵਾਂਗਾ।
ਗੁਰਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਗੁਰੂ ਤੋਂ ਬਿਨਾਂ ਕਿਸੇ ਨੂੰ ਵੀ, ਸਹਿਜ ਦਾ ਅਰਥ ਹੈ ਜਿਹੜਾ ਆਤਮਕ ਗਿਆਨ ਹੈ, ਯਥਾਰਥ ਗਿਆਨ ਹੈ, ਉਹ ਨਹੀਂ ਪੈਦਾ ਹੋ ਸਕਦਾ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਇੱਥੇ ਸਹਿਜ ਦਾ ਅਰਥ ਗਿਆਨ ਹੈ, ਗੁਰੂ ਤੋਂ ਬਿਨਾਂ ਗਿਆਨ ਨਹੀਂ ਪੈਦਾ ਹੋ ਸਕਦਾ। ਜੇ ਕਿਸੇ ਨੂੰ ਭੁਲੇਖਾ ਹੈ ਤੇ ਜਿਹੜੇ ਗਿਆਨਵਾਨ ਪੁਰਸ਼ ਨੇ, ਬ੍ਰਹਮ ਗਿਆਨੀ ਨੇ, ਉਹਨਾਂ ਨੂੰ ਜਾ ਕੇ ਪੁੱਛ ਲਵੋ।
ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਇਸੇ ਲਈ ਤੂੰ ਜਾ ਕੇ ਹਮੇਸ਼ਾ ਲਈ ਸਤਿਗੁਰੂ ਦੀ ਸੇਵਾ ਕਰ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਤੇ ਸੇਵਾ ਕਰਦਿਆਂ ਹੋਇਆਂ ਵਿੱਚੋਂ ਆਪ ਗਵਾਏ, ਵਿੱਚੋਂ ਆਪਾ ਭਾਵ ਵੀ ਗਵਾ ਦੇ, ਹੰਕਾਰ ਵੀ ਛੱਡ ਦੇ। ਜਦੋਂ ਹੰਕਾਰ ਛੱਡ ਕੇ ਸੇਵਾ ਕਰੇਗਾ ਤੇ ਫੇਰ ਤੈਨੂੰ ਗਿਆਨ ਪ੍ਰਾਪਤ ਹੋ ਸਕਦਾ ਹੈ।
ਗੁਰਮਤੀ ਭਉ ਉਪਜੈ ਭਾਈ ਭਉ ਕਰਨੀ ਸਤਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਗੁਰੂ ਦੀ ਮਤ ਨੂੰ ਧਾਰਨ ਕਰਕੇ ਸਾਡੇ ਮਨ ਦੇ ਵਿੱਚ ਵਾਹਿਗੁਰੂ ਦਾ ਨਿਰਮਲ ਭੈ ਪੈਦਾ ਹੋ ਜਾਂਦਾ ਹੈ। ਭਉ ਕਰਨੀ ਸਤਸਾਰ ਤੇ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਜਿਹੜੀ ਕਰਨੀ ਭਗਤੀ ਕੀਤੀ ਜਾਂਦੀ ਹੈ ਉਹ ਸੱਚ ਸਫਲੀ ਹੈ, ਸੱਚੀ ਹੈ ਤੇ ਸਾਰ ਸ੍ਰੇਸ਼ਟ ਹੁੰਦੀ ਹੈ।
ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ।
ਹੇ ਭਾਈ, ਜਿਹੜਾ ਪ੍ਰੇਮ ਰੂਪੀ ਪਦਾਰਥ ਹੈ ਇਹ ਵੀ ਇੱਕ ਅਮੋਲਕ ਪਦਾਰਥ ਹੈ। ਸਤਿਗੁਰੂ ਦੇ ਬਚਨ ਹਨ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਇਹ ਵੀ ਸਤਿਗੁਰੂ ਦੇ ਅਨਮੋਲ ਬਚਨ ਹਨ। ਇਹ ਜਿਹੜਾ ਪ੍ਰੇਮ ਹੈ, ਆਪਣਾ ਲਾਇਆ ਪਿਰਮ ਨਾ ਲੱਗੀ ਜੇ ਲੋਚੈ ਸਭ ਕੋਈ, ਇਹ ਪਿਰਮ ਪਿਆਲਾ ਖਸਮ ਕੈ ਜੈ ਪਾਵੈ ਤੈ ਦੇ। ਇਹ ਪ੍ਰੇਮ ਰੂਪੀ ਪਦਾਰਥ ਵੀ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਸੱਚ ਨਾਮ ਆਧਾਰ ਤੇ ਸੱਚੇ ਨਾਮ ਦਾ ਆਸਰਾ ਵੀ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਹੁੰਦਾ ਹੈ।
ਜੋ ਸਤਿਗੁਰ ਸੇਵੈ ਆਪਣਾ ਭਾਈ ਤਿਨਕੈ ਹੋ ਲਾਗੋ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਜੋ ਗੁਰਸਿੱਖ ਆਪਣੇ ਸਤਿਗੁਰੂ ਨੂੰ ਸੇਵਦੇ ਹਨ, ਭਾਵ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਨ, ਅਸੀਂ ਉਹਨਾਂ ਗੁਰਸਿੱਖਾਂ ਦੇ ਉਹਨਾਂ ਮਹਾਂਪੁਰਖਾਂ ਦੇ ਚਰਨੀ ਲੱਗਦੇ ਹਾਂ। ਕਿੰਨੀ ਨਿਮਰਤਾ ਹੈ ਵੀ ਜਿਹੜੇ ਗੁਰਸਿੱਖ ਸਤਿਗੁਰੂ ਦੀ ਸੇਵਾ ਕਰਦੇ ਨੇ, ਇਹ ਨਹੀਂ ਹੈ ਵੀ ਸਤਿਗੁਰੂ ਦੇ ਹੀ ਚਰਨੀ ਲੱਗਣਾ। ਹਜ਼ੂਰ ਕਹਿੰਦੇ ਨੇ, ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਜੇ ਕੋਈ ਗੁਰੂ ਦਾ ਸਿੱਖ ਵੀ ਮਿਲ ਜਾਵੇ ਬਈ ਉਹਦੇ ਵੀ ਅਸੀਂ ਚਰਨੀ ਲੱਗਣ ਵਾਸਤੇ ਤਿਆਰ ਹਾਂ।
ਜਨਮ ਸਵਾਰੀ ਆਪਣਾ ਭਾਈ ਕੁਲ ਵੀ ਲਈ ਬਖਸ਼ਾਏ।
ਜੇ ਕੋਈ ਸਤਿਗੁਰੂ ਦੀ ਸੇਵਾ ਕਰਨ ਵਾਲਾ ਕੋਈ ਮਹਾਂਪੁਰਖ ਮਿਲ ਜਾਵੇ, ਕੋਈ ਗੁਰੂ ਦਾ ਸਿੱਖ ਮਿਲ ਜਾਵੇ ਤੇ ਮੈਂ ਉਹਦੇ ਚਰਨੀ ਪੈ ਕੇ ਆਪਣਾ ਵੀ ਜਨਮ ਸਵਾਰ ਲਵਾਂ, ਹੇ ਭਾਈ, ਤੇ ਨਾਲ ਆਪਣੀ ਕੁਲ ਵੀ ਬਖਸ਼ਾ ਲਵਾਂ। ਭਾਵ ਕਿਸੇ ਪੂਰਨ ਗੁਰਸਿੱਖ ਦੀ ਸੇਵਾ ਕਰਕੇ ਸੰਗਤ ਕਰਕੇ ਆਪਣਾ ਜਨਮ ਵੀ ਸਫਲ ਹੋ ਜਾਂਦਾ ਤੇ ਆਪਣੀ ਕੁਲ ਦਾ ਵੀ ਉਧਾਰ ਹੋ ਜਾਂਦਾ ਹੈ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਸਤਿਗੁਰੂ ਦੀ ਬਾਣੀ ਵੀ ਸੱਚੀ ਹੈ ਤੇ ਸਤਿਗੁਰੂ ਦਾ ਉਪਦੇਸ਼ ਵੀ ਸੱਚਾ ਹੈ। ਸ਼ਬਦ ਤੋਂ ਮੁਰਾਦ ਹੈ ਦੀਖਿਆ ਮੰਤਰ ਦੀ, ਗੁਰ ਮੰਤਰ ਦੀ। ਸਤਿਗੁਰੂ ਦੀ ਬਾਣੀ ਵੀ ਸੱਚੀ ਹੈ ਤੇ ਸਤਿਗੁਰੂ ਦਾ ਦੀਖਿਆ ਮੰਤਰ ਗੁਰ ਮੰਤਰ ਵੀ ਸੱਚਾ ਹੈ। ਗੁਰ ਕਿਰਪਾ ਤੇ ਹੋਏ, ਪਰ ਹੇ ਭਾਈ, ਇਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ। ਸੱਚੀ ਬਾਣੀ ਵੀ ਤੇ ਸੱਚਾ ਗੁਰੂ ਦਾ ਸ਼ਬਦ ਗੁਰ ਮੰਤਰ ਇਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨਾ ਲਾਗੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਬਈ ਜੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਵੇ ਤਿਸ ਬਿਗਨ ਨਾ ਲਾਗੈ ਕੋਏ। ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਤਿਸ ਬਿਗਨ ਨਾ ਲਾਗੈ ਕੋਏ, ਫਿਰ ਉਸਨੂੰ ਕੋਈ ਕਿਸੇ ਕਿਸਮ ਦਾ ਬਿਗਨ ਨਹੀਂ ਲੱਗਦਾ, ਨਾ ਦੁਨਿਆਵੀ ਕੰਮਾਂ ਦੇ ਵਿੱਚ ਤੇ ਨਾ ਹੀ ਧਾਰਮਿਕ ਕੰਮਾਂ ਦੇ ਵਿੱਚ ਤੇ ਨਾ ਹੀ ਸਮਾਜਿਕ ਕੰਮਾਂ ਦੇ ਵਿੱਚ ਤੇ ਨਾ ਹੀ ਜਿਹੜੇ ਅਧਿਆਤਮਕ ਕੰਮ ਨੇ, ਕਿਸੇ ਕੰਮ ਦੇ ਵਿੱਚ ਉਸਨੂੰ ਵਿਘਨ ਨਹੀਂ ਲੱਗਦਾ।
ਸੋਰਠ ਮਹੱਲਾ ਤੀਜਾ ਹਰ ਜੀਓ ਸਭ ਦੇ ਜਾਪਦਾ ਭਾਈ ਪੂਰੇ ਭਾਗ ਮਿਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਣ ਅੱਗੇ ਅਖੀਰਲਾ ਸ਼ਬਦ ਆ ਰਿਹਾ ਹੈ। ਹਰ ਜੀ ਤੂੰ ਆਪੇ ਰੰਗ ਚੜਾਏ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਰੰਗ ਚੜਾਉਂਦੇ ਹੋ। ਭਾਵ ਨਾਮ ਦਾ ਰੰਗ, ਭਗਤੀ ਦਾ ਰੰਗ, ਬਾਣੀ ਦਾ ਰੰਗ, ਇਹ ਤੁਸੀਂ ਆਪ ਹੀ ਚੜਾਉਂਦੇ ਹੋ। ਇਹ ਪਿਰਮ ਪਿਆਲਾ ਖਸਮ ਕੈ ਜੈ ਭਾਵੈ ਤੈ ਦੇ। ਗਾਵਹੋ ਗਾਵਹੋ ਰੰਗ ਰਾਤੇ ਹੋ ਭਾਈ ਹਰ ਸੇਤੀ ਰੰਗ ਲਾਏ। ਰਹਾਓ ਹਜ਼ੂਰ ਕਹਿੰਦੇ ਨੇ, ਹੇ ਭਾਈ, ਤੁਸੀਂ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ। ਗਾਵਹ ਗਾਵਹ ਵਾਹਿਗੁਰੂ ਦੇ ਜਸ ਨੂੰ ਗਾਓ, ਹੁਣ ਵੀ ਗਾਓ, ਫਿਰ ਵੀ ਗਾਉਂਦੇ ਰਹੋ, ਕਿਉਂ ਹਰ ਸੇਤੀ ਰੰਗ ਲਾਏ। ਤੁਸੀਂ ਜਿਵੇਂ ਜਿਵੇਂ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਗੁਣ ਗਾਓਗੇ, ਹਰ ਜਸ ਕਰੋਗੇ, ਹਰ ਸੇਤੀ ਰੰਗ ਲਾਏ ਤੇ ਫਿਰ ਵਾਹਿਗੁਰੂ ਉਸ ਫਿਰ ਤੁਹਾਡੇ ਤੇ ਸਤਿਗੁਰੂ ਮਿਹਰ ਕਰਨਗੇ, ਵਾਹਿਗੁਰੂ ਦੇ ਨਾਲ ਤੁਹਾਡਾ ਪ੍ਰੇਮ ਲਾ ਦੇਣਗੇ। ਕੀਰਤਨ ਕਰਦਿਆਂ ਹੋਇਆਂ, ਹਰ ਜਸ ਕਰਦਿਆਂ ਕਰਦਿਆਂ ਤੁਹਾਡਾ ਵਾਹਿਗੁਰੂ ਦੇ ਨਾਲ ਵੀ ਪ੍ਰੇਮ ਲੱਗ ਜਾਵੇਗਾ, ਕਿਉਂਕਿ ਕੀਰਤਨ ਦੁਆਰਾ ਉਸ ਪ੍ਰਭੂ ਦੇ ਨਾਲ ਪ੍ਰੇਮ ਲੱਗਦਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ ਕਹੁ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹੋ ਰੰਗ ਮਾਤਾ, ਪਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ, ਗਾਵਹੁ ਗਾਵਹੁ ਰੰਗ ਰਾਤ ਇਹੋ ਭਾਈ। ਗੁਰਮੁਖੋ, ਤੁਸੀਂ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ ਹਮੇਸ਼ਾ ਲਈ ਗੁਣ ਗਾਉਂਦੇ ਰਹੋ, ਫਿਰ ਤੁਹਾਡਾ ਵਾਹਿਗੁਰੂ ਦੇ ਨਾਲ ਪ੍ਰੇਮ ਲੱਗ ਜਾਵੇਗਾ ਤੇ ਇਸ ਤਰ੍ਹਾਂ ਉਹ ਵਾਹਿਗੁਰੂ ਕਿਰਪਾ ਕਰੇਗਾ, ਆਪ ਹੀ ਤੁਹਾਨੂੰ ਰੰਗ ਚੜਾ ਦੇਵੇਗਾ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਹਰ ਜੀਓ ਸਭ ਦੇ ਜਾਪ ਦਾ ਭਾਈ ਪੂਰੇ ਭਾਗ ਮਿਲਾਏ।
ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਕਿਵੇਂ ਹਾਸਲ ਹੁੰਦਾ ਹੈ? ਹਜ਼ੂਰ ਕਹਿੰਦੇ, ਹੇ ਭਾਈ, ਉਹ ਵਾਹਿਗੁਰੂ ਪਰਮੇਸ਼ਰ ਜੀ ਗੁਰੂ ਕੇ ਸ਼ਬਦ ਦੁਆਰਾ ਜਾਪਦਾ ਜਾਣਿਆ ਜਾਂਦਾ ਹੈ। ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦਾ ਪਰੋਖ ਤੇ ਅਪਰੋਕਸ਼ ਗਿਆਨ ਹਾਸਲ ਹੋ ਜਾਂਦਾ ਹੈ, ਪਰ ਪੂਰੇ ਗੁਰੂ ਦੇ ਨਾਲ ਮਿਲਾਪ ਕਿਵੇਂ ਹੁੰਦਾ? ਪੂਰੇ ਭਾਗ ਮਿਲਾਏ, ਪੂਰੇ ਭਾਗਾਂ ਦੇ ਨਾਲ ਵਾਹਿਗੁਰੂ ਸਤਿਗੁਰੂ ਦੇ ਨਾਲ ਮਿਲਾਉਂਦਾ। ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਜੀ ਨੂੰ ਜਾਣਿਆ ਜਾਂਦਾ ਹੈ ਤੇ ਪੂਰੇ ਸਤਿਗੁਰੂ ਦੇ ਨਾਲ ਪੂਰੇ ਭਾਗਾਂ ਦਾ ਸਦਕਾ ਹੀ ਵਾਹਿਗੁਰੂ ਮਿਲਾਪ ਕਰਵਾਉਂਦਾ ਹੈ।
ਸਦਾ ਸੁਖ ਸੁਹਾਗਣੀ ਭਾਈ ਅਨਦਿਨ ਰਤੀਆ ਰੰਗ ਲਾਏ।
ਹੇ ਭਾਈ, ਜਿਹੜੀਆਂ ਸੁਹਾਗਵੰਤੀਆਂ ਰੂਹਾਂ ਨੇ ਅਨਦਿਨ ਰਤੀਆਂ ਰੰਗ ਲਾਏ, ਜਿਹੜੀਆਂ ਦਿਨ ਰਾਤ ਵਾਹਿਗੁਰੂ ਦੇ ਨਾਲ ਪ੍ਰੇਮ ਲਾ ਕੇ ਉਹਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ, ਐਸੀਆਂ ਗੁਰਮੁਖ ਰੂਹਾਂ ਸਦਾ ਸੁਖ ਉਹ ਹਮੇਸ਼ਾ ਲਈ ਸੁਖ ਪ੍ਰਾਪਤ ਕਰਦੀਆਂ ਹਨ, ਆਤਮਕ ਸੁਖ ਮਾਣਦੀਆਂ ਹਨ।
ਹਰ ਜੀ ਤੂੰ ਆਪੇ ਰੰਗ ਚੜਾਏ, ਗਾਵੋ ਗਾਵੋ ਰੰਗ ਰਾਤ ਹੋ ਭਾਈ, ਹਰ ਸੇਤੀ ਰੰਗ ਲਾਏ ਰਹਾਓ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਆਪ ਹੀ ਉਹਨਾਂ ਗੁਰਮੁਖ ਸੁਹਾਗਣਾ ਨੂੰ ਰੰਗ ਚੜਾ ਦੇਣਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਗਾਵਹੋ ਗਾਵਹੋ ਰੰਗ ਰਾਤੇ ਹੋ ਪਾਈ। ਹੇ ਪਾਈ, ਤੁਸੀਂ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ, ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਓ ਤੇ ਗਾਉਂਦੇ ਰਹੋ, ਫਿਰ ਤੁਹਾਡਾ ਉਸ ਵਾਹਿਗੁਰੂ ਦੇ ਨਾਲ ਹੋਰ ਵੀ ਗੂੜਾ ਤੇ ਸੱਚਾ ਸੁੱਚਾ ਪ੍ਰੇਮ ਲੱਗ ਜਾਵੇਗਾ।
ਗੁਰ ਕੀ ਕਾਰ ਕਮਾਵਣੀ ਪਾਈ ਆਪ ਛੋੜ ਚਿਤ ਲਾਏ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਹੇ ਭਾਈ, ਗੁਰੂ ਦੀ ਕਾਰ ਸੇਵਾ ਟਹਿਲ ਭਗਤੀ ਕਰਨੀ ਚਾਹੀਦੀ ਹੈ। ਕਿਵੇਂ? ਆਪ ਛੋੜ ਚਿਤ ਲਾਏ, ਆਪਾ ਭਾਵ ਹੰਕਾਰ ਛੱਡ ਕੇ ਤੇ ਚਿਤ ਲਾ ਕੇ ਗੁਰੂ ਮਹਾਰਾਜ ਦੀ ਸੇਵਾ ਟਹਿਲ ਕਰਨੀ ਚਾਹੀਦੀ ਹੈ।
ਸਦਾ ਸਹਿਜ ਫਿਰ ਦੁੱਖ ਨਾ ਲੱਗਈ ਭਾਈ, ਹਰ ਆਪ ਵਸੈ ਮਨ ਆਏ।
ਹੇ ਭਾਈ, ਜਦੋਂ ਤੁਸੀਂ ਚਿਤ ਲਾ ਕੇ ਤੇ ਆਪਾ ਭਾਵ ਛੱਡ ਕੇ ਸੇਵਾ ਕਰੋਗੇ ਸਦਾ ਸਹਿਜ, ਫਿਰ ਤੁਹਾਨੂੰ ਹਮੇਸ਼ਾ ਲਈ ਆਤਮਕ ਅਡੋਲ ਅਵਸਥਾ ਦਾ ਸੁਖ ਪ੍ਰਾਪਤ ਹੋ ਜਾਵੇਗਾ। ਅਥਵਾ ਸਦਾ ਸਹਿਜ, ਤੁਹਾਨੂੰ ਹਮੇਸ਼ਾ ਲਈ ਆਤਮਕ ਗਿਆਨ ਵੀ ਪ੍ਰਾਪਤ ਹੋ ਜਾਵੇਗਾ। ਇੱਥੋਂ ਤੱਕ ਹਰ ਆਪ ਵਸੈ ਮਨ ਆਏ, ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਤੁਹਾਡੇ ਮਨ ਦੇ ਵਿੱਚ ਵਸ ਜਾਵੇਗਾ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਤੁਹਾਡੇ ਮਨ ਦੇ ਵਿੱਚ ਵਸ ਗਿਆ, ਫਿਰ ਦੁੱਖ ਨਾ ਲੱਗੀ ਭਾਈ। ਹੇ ਭਾਈ, ਫਿਰ ਤੁਹਾਨੂੰ ਕਿਸੇ ਕਿਸਮ ਦਾ ਵੀ ਦੁੱਖ ਨਹੀਂ ਲੱਗ ਸਕੇਗਾ।
ਫਿਰ ਕਾ ਹੁਕਮ ਨਾ ਜਾਣੇ ਭਾਈ ਸਾ ਕੁਲਖਣੀ ਕੁਨਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਜਿਹੜੀ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦਾ ਹੁਕਮ ਨਹੀਂ ਜਾਣਦੀ, ਭਾਵ ਉਸ ਵਾਹਿਗੁਰੂ ਦਾ ਪਾਣਾ ਤੇ ਹੁਕਮ ਨਹੀਂ ਮੰਨਦੀ, ਸਾ ਕੁਲਖਣੀ ਕਨਾਰ, ਉਹ ਤੇ ਖੋਟੇ ਲਛਣਾ ਵਾਲੀ ਤੇ ਕੁਨਾਰ ਬਹੁਤ ਖੋਟੀ ਇਸਤਰੀ ਹੈ।
ਮਨ ਹਟਕਾਰ ਕਮਾਵਣੀ ਭਾਈ ਵਿਣ ਨਾਵੈ ਕੂੜਿਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਜਿਹੜੀ ਐਸੀ ਮਨਮੁਖ ਜੀਵ ਰੂਪ ਇਸਤਰੀ ਹੈ, ਉਹ ਮਨ ਦੇ ਹੱਠ ਦੇ ਨਾਲ ਕੋਈ ਨਾ ਕੋਈ ਕਾਰ ਕਿਰਤ ਵਿਰਤ ਕੋਈ ਸੇਵਾ ਮਾੜੀ ਮੋਟੀ ਜ਼ਰੂਰ ਕਰਦੀ ਹੈ, ਪਰ ਉਹ ਨਾਮ ਨਹੀਂ ਜਪਦੀ। ਬਿਨਾਂ ਨਾਮ ਤੋਂ ਹਮੇਸ਼ਾ ਲਈ ਉਹ ਕੂੜਿਆਰ ਝੂਠੀ ਹੀ ਰਹਿੰਦੀ ਹੈ।
ਸੇ ਗਾਵ ਹੈ ਜਿਨ ਮਸਤਕ ਭਾਗ ਹੈ ਪਾਈ ਪਾਏ ਸੱਚੇ ਬੈਰਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਕਿਹੜੀ ਰੂਹ ਹੈ ਜਿਹੜੀ ਹਰ ਵੇਲੇ ਵਾਹਿਗੁਰੂ ਦੇ ਜਸ ਨੂੰ ਗਾਉਂਦੀ ਹੈ? ਤਾਂ ਹਜ਼ੂਰ ਕਹਿੰਦੇ ਪਾਏ ਸੱਚਾ ਬੈਰਾਗ, ਜਿਸ ਦੇ ਮਨ ਦੇ ਵਿੱਚ ਵੈਰਾਗ ਹੈ ਤੇ ਉਹੀ ਰੂਹ ਸੱਚੇ ਪਾਏ ਪ੍ਰੇਮ ਦੇ ਨਾਲ। ਸੇ ਗਾਵੈ ਜਿਨ ਮਸਤਕ ਭਾਗ ਹੈ ਪਾਈ, ਵੀ ਉਹੀ ਵਾਹਿਗੁਰੂ ਦੇ ਜਸ ਨੂੰ ਗਾਉਂਦੀ ਹੈ ਤੇ ਗਾਉਂਦੀ ਉਹੀ ਹੈ ਜਿਸ ਦੇ ਮੱਥੇ ਤੇ ਕੋਈ ਚੰਗਾ ਭਾਗ ਜਾਗਦਾ ਹੈ।
ਹਰ ਦਿਨ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗ।
ਸੇ ਗਾਵੈ ਜਿਨ ਮਸਤਕ ਭਾਗ ਹੈ ਪਾਈ ਪਾਏ ਸੱਚਾ ਬੈਰਾਗ, ਇਹਦਾ ਇਉਂ ਵੀ ਅਨਵੇਂ ਕਰਕੇ ਅਰਥ ਲੱਗੇਗਾ, ਜਿਨ੍ਹਾਂ ਦੇ ਮੱਥੇ ਤੇ ਚੰਗਾ ਭਾਗ ਜਾਗਦਾ ਹੈ ਹੇ ਭਾਈ, ਉਹੀ ਮਨ ਵਿੱਚ ਵੈਰਾਗ ਧਾਰ ਕੇ ਤੇ ਸੱਚੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ। ਅੰਧਨ ਰਾਤੇ ਗੁਣ ਰਵਹਿ ਭਾਈ ਹੇ ਭਾਈ, ਉਹ ਵਾਹਿਗੁਰੂ ਦੇ ਗੁਣ ਉਚਾਰਨ ਕਰਦੇ ਹੋਏ ਦਿਨ ਰਾਤ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਨਿਰਭਉ ਗੁਰ ਲਿਵ ਲਾਗ, ਤੇ ਫਿਰ ਜੋ ਨਿਰਭਉ ਸਰੂਪ ਸਤਿਗੁਰੂ ਨੇ ਉਹਨਾਂ ਦੇ ਨਾਲ ਉਹਨਾਂ ਦੀ ਲਿਵ ਲੱਗ ਜਾਂਦੀ ਹੈ, ਅੰਦਰੋਂ ਧਿਆਨ ਜੁੜ ਜਾਂਦਾ ਹੈ, ਅੱਠੇ ਪੈਰ ਗੁਰੂ ਦੇ ਚਰਨਾਂ ਵਿੱਚ ਹੀ ਉਹਨਾਂ ਦਾ ਧਿਆਨ ਜੁੜਿਆ ਰਹਿੰਦਾ ਹੈ।
ਸਭਨਾ ਮਾਰ ਜਿਵਾਲ ਦਾ ਭਾਈ ਸੋ ਸੇਵੋ ਦਿਨ ਰਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਭਾਈ, ਤੁਸੀਂ ਉਹਦੀ ਦਿਨ ਰਾਤ ਸੇਵਾ ਕਰੋ। ਕਿਸ ਦੀ? ਸਭਨਾ ਮਾਰ ਜੀਵਾਲ ਦਾ ਭਾਈ, ਹੇ ਭਾਈ ਜੋ ਸਾਰਿਆਂ ਨੂੰ ਮਾਰ ਕੇ ਜੀਵਾਲ ਦਾ ਜੀਵਨ ਬਖਸ਼ਿਸ਼ ਕਰਦਾ ਹੈ, ਪਰ ਸਾਰੇ ਜੀਵਾਂ ਨੂੰ ਮਾਰਦਾ ਵੀ ਉਹ ਹੈ ਤੇ ਜੀਵਨ ਵੀ ਉਹੀ ਬਖਸ਼ਿਸ਼ ਕਰਦਾ। ਜਿਹੜਾ ਮਾਰਨ ਤੇ ਜੀਵਾਲਣ ਵਾਲਾ ਹੈ ਵਾਹਿਗੁਰੂ, ਉਹਦੀ ਦਿਨ ਰਾਤ ਸੇਵਾ ਕਰੋ, ਕਿਉਂਕਿ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ। ਦੂਜਾ ਇਹਦਾ ਅੰਤਰੀ ਭਾਵ ਇਹ ਵੀ ਹੈ, ਸਭਨਾ ਮਾਰ ਜੀਵਾਲ ਦਾ ਭਾਈ ਗੁਰਮੁਖੋ, ਉਹ ਵਾਹਿਗੁਰੂ ਜਿਹੜੇ ਉਸਦੇ ਗੁਰਸਿੱਖ ਸੰਤ ਭਗਤ ਨੇ ਉਹਨਾਂ ਨੂੰ ਜੀਵਤ ਭਾਵ ਤੋਂ ਮਾਰ ਕੇ ਆਤਮਕ ਜੀਵਨ ਦੇ ਵਿੱਚ ਉਹਨਾਂ ਨੂੰ ਨਵਾਂ ਜੀਵਨ ਅਮਰ ਜੀਵਨ ਬਖਸ਼ਿਸ਼ ਕਰਦਾ ਹੈ, ਵੀ ਉਸ ਵਾਹਿਗੁਰੂ ਦੀ ਦਿਨ ਰਾਤ ਸੇਵਾ ਕਰੋ।
ਸੋ ਕਿਉਂ ਮਨੋ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਭਾਈ, ਜਿਸ ਦੀ ਏਡੀ ਵੱਡੀ ਦਾਤ ਹੈ, ਜੀਵੜ ਆਪ ਤੇਵੜ ਤੇਰੀ ਦਾਤ, ਸੋ ਕਿਉਂ ਮਨੋਹ ਵਿਸਾਰੀਐ ਭਾਈ, ਹੇ ਭਾਈ ਫਿਰ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਆਪਣੇ ਮਨ ਤੋਂ ਭੁਲਾਉਂਦੇ ਹੋ, ਜਿਹੜਾ ਤੁਹਾਨੂੰ ਮਾਰ ਕੇ ਨਵਾਂ ਜੀਵਨ ਬਖਸ਼ਿਸ਼ ਕਰ ਸਕਦਾ ਹੈ, ਜਿਹਦੇ ਵਿੱਚ ਮਾਰ ਕੇ ਜੀਵਾਉਣ ਦੀ ਸਮਰੱਥਾ ਹੈ, ਏਡੀ ਵੱਡੀ ਦਾਤ ਦੇਣ ਵਾਲਾ ਜੋ ਵਾਹਿਗੁਰੂ ਹੈ, ਉਹਨੂੰ ਕਿਉਂ ਆਪਣੇ ਮਨ ਤੋਂ ਭੁਲਾਉਂਦੇ ਹੋ।
ਮਨਮੁਖ ਮੈਲੀ ਡੁੰਮਣੀ ਭਾਈ ਦਰਗਹਿ ਨਾਹੀ ਥਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਭਾਈ, ਜਿਹੜੀ ਮਨਮੁਖ ਇਸਤਰੀ ਹੈ ਉਹ ਮਨ ਕਰਕੇ ਮੈਲੀ ਹੈ, ਤੇ ਡੁੰਮਣੀ ਦਾ ਅਰਥ ਉਹ ਦੁਬਧਾ ਵਾਲੀ ਹੈ, ਦੋ ਮਨਾਂ ਵਾਲੀ ਹੈ। ਡੁੰਮਣੀ ਵੀ ਦੋ ਮਨਾਂ ਵਾਲੀ, ਦੁਬਧਾ ਵਾਲੀ ਜਿਹੜੀ ਮਨਮੁਖ ਇਸਤਰੀ ਹੈ ਉਹ ਅੰਦਰੋਂ ਮਨ ਕਰਕੇ ਮੈਲੀ ਹੈ ਤੇ ਹਮੇਸ਼ਾ ਲਈ, ਉਹ ਡੁੰਮਣੀ ਦਾ ਅਰਥ ਦੁਬਧਾ ਵਾਲੀ ਹੈ, ਦਰਗਾਹ ਨਾਹੀ ਥਾਓ, ਇਸੇ ਲਈ ਉਹਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਦੇ ਕੋਈ ਥਾਂ ਟਿਕਾਣਾ ਨਹੀਂ ਮਿਲਦਾ।
ਗੁਰਮੁਖ ਹੋਵੇ ਤਾਂ ਗੁਣ ਰਵੇ ਭਾਈ ਮਿਲ ਪ੍ਰੀਤਮ ਸਾਜ ਸਮਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਉਹ ਮਨਮੁਖ ਇਸਤਰੀ ਵੀ ਗੁਰਮੁਖ ਹੋਵੇ, ਗੁਰਮੁਖ ਬਣ ਜਾਵੇ, ਗੁਰੂ ਦੇ ਅਨੁਸਾਰੀ ਹੋ ਜਾਵੇ, ਤੇ ਨਾਲ ਹੀ ਹੇ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੇ, ਮਿਲ ਪ੍ਰੀਤਮ ਸਾਜ ਸਮਾਓ, ਫਿਰ ਉਹ ਵੀ ਉਸ ਪਿਆਰੇ ਪ੍ਰੀਤਮ ਵਾਹਿਗੁਰੂ ਦੇ ਨਾਲ ਮਿਲ ਕੇ ਸਾਜ ਸਮਾਓ, ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਸਕਦੀ ਹੈ।
ਏਤ ਜਨਮ ਹਰ ਨਾ ਚੇਤੇ ਓ ਭਾਈ ਕਿਆ ਮੂੰਹੋਂ ਦੇਸੀ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਭਾਈ, ਜਿਸ ਜੀਵ ਰੂਪ ਇਸਤਰੀ ਨੇ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ, ਕਿਆ ਮੋਹ ਦੇਸੀ ਜਾਏ? ਉਹ ਦੱਸੋ ਅੱਗੇ ਜਾ ਕੇ ਪ੍ਰਲੋਕ ਦੇ ਵਿੱਚ ਉਸ ਅਕਾਲ ਪੁਰਖ ਦੇ ਸਾਹਮਣੇ ਕੀ ਮੂੰਹ ਦੇਵੇਗੀ, ਕੀ ਮੂੰਹ ਦਿਖਾਵੇਗੀ?
ਕਿਹੜੀ ਪਾਬੰਦੀ ਮੁਹਾਇਓਨ ਭਾਈ, ਵਿਖਿਆ ਨੋ ਲੋ ਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ ਕਿਹੜੀ ਪਾਬੰਦੀ? ਕਿਹੜੀ ਪਾਬੰਦੀ ਦਾ ਅਰਥ ਹੈ ਵੀ ਆਵਾਜ਼ਾਂ ਪੈ ਰਹੀਆਂ ਸਨ ਵੀ ਜਾਗੋ ਜਾਗੋ, ਜਿਵੇਂ ਕੋਈ ਚੌਂਕੀਦਾਰ ਰਾਤ ਨੂੰ ਪਹਿਰਾ ਦਿੰਦਾ ਹੈ ਤੇ ਨਾਲ ਹੋਕਾ ਵੀ ਦਿੰਦਾ ਭਾਈ ਜਾਗਦੇ ਰਹੋ। ਇਸ ਤਰ੍ਹਾਂ ਇਹ ਕਿਹੜੀ ਪਾਬੰਦੀ, ਆਵਾਜ਼ਾਂ ਪੈ ਰਹੀਆਂ ਸਨ ਪਰ ਵੇਖ ਲੋ ਫੇਰ ਵੀ ਇਹ ਜੀਵ ਰੂਪ ਇਸਤਰੀ ਲੁੱਟੀ ਗਈ। ਇਸ ਨੇ ਸ਼ੁਭ ਗੁਣਾਂ ਨੂੰ, ਨਾਮ ਨੂੰ, ਭਗਤੀ ਨੂੰ ਲੁਟਾ ਲਿਆ, ਵਿਖਿਆ ਨੂੰ ਲੋਭਾਏ, ਕਿਉਂਕਿ ਵਿਖਿਆ ਦਾ ਅਰਥ ਹੈ ਜ਼ਹਿਰ। ਜ਼ਹਿਰ ਕੀ ਹੈ? ਮਾਇਆ ਤੇ ਵਿਸ਼ੇ, ਇਹਨਾਂ ਦੇ ਵਿੱਚ ਇਹ ਲੁਭਾਏ ਮਾਨ ਹੋ ਗਈ ਹੈ।
ਨਾਮ ਸਮਲ ਹੈ ਸੁਖ ਵਸ ਹੈ ਭਾਈ, ਸਦਾ ਸੁਖ ਸਾਥ ਸਰੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਭਾਈ ਜਿਹੜੀਆਂ ਜੀਵ ਰੂਪ ਇਸਤਰੀਆਂ ਨਾਮ ਸੰਭਾਲ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਯਾਦ ਕਰਦੀਆਂ ਨੇ, ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੀਆਂ ਨੇ, ਉਹ ਹਮੇਸ਼ਾ ਲਈ ਸੁਖ ਵਿੱਚ ਵਸਦੀਆਂ ਹਨ। ਸਦਾ ਸੁਖ ਸ਼ਾਂਤ ਸਰੀਰ, ਵੀ ਉਹਨਾਂ ਦੇ ਸਰੀਰ ਨੂੰ ਹਮੇਸ਼ਾ ਲਈ ਸੁਖ ਤੇ ਸ਼ਾਂਤੀ ਵੀ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਉਹ ਕੈਸਾ ਹੈ? ਅਪਰੰਪਰ ਗੁਣੀ ਗਹੀਰ, ਅਪਰੰਪਰ ਅਪਰ ਪ੍ਰਕਿਰਤੀ ਨੂੰ ਕਹਿੰਦੇ ਨੇ, ਉਹ ਪ੍ਰਕਿਰਤੀ ਤੋਂ ਪਰੇ ਹੈ ਤੇ ਗੁਣਾਂ ਦਾ ਗਹੀਰ ਖਜ਼ਾਨਾ ਹੈ, ਉਹ ਗੁਣਾਂ ਦਾ ਭੰਡਾਰ ਹੈ, ਗੁਣਾਂ ਦਾ ਸਮੁੰਦਰ ਹੈ। ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਤਾਂ ਹੀ ਤੈਨੂੰ ਸੁਖ ਅਤੇ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸੋਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਮ ਸੰਭਾਲੈ ਸੁਖ ਵਸੈ ਭਾਈ, ਸਦਾ ਸੁਖ ਸ਼ਾਂਤ ਸਰੀਰ। ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।